अमृत शार्द कब खाई, माया मोह परम बैकुले, सत धारा से प्रीत लगाई। एक उत्तम पंथ सुनियो गुरु संगत, तेहि मिलंत जम त्रास मिटाई। एक अरदास पाठ कीरत की, गुरु रामदास राख को शरणाई। सतनाम श्री वाहिगुरु साहिब जीओ, सूही महला चौथा। हर नामा हर रंग है, हर रंग मजीठै रंग। गुर तुठै हर रंग चाड़िया, फिर बहुड़ ना होवी भंग। हर नामा हर रंग है, हर रंग मजीठै रंग। है हर रंग चाड़िया, फिर बहुड़ ना होवी भंग। मेरे मन हर राम नाम कर रंग, गुरु तुठै हर उपदेशया, हर भेटिया राव निसंग। रहाओ मुंद त्याणी मन मुखी, फिर आवण जाना अंग। हर प्रभ चेतना आयो, मन दूजा पाओ सहलंग। हम मैल भरे दुहचारिया, हर राख हो अंगी अंग। गुरु अमृत सर नव लाया, सब लाथे किरविक पंग। हर दीना दीन दयाल प्रभ, सत्संग मेल हो संग। मिर संगत हर रंग पाया, जन नानक मन तन रंग। हर दीना दीन दयाल प्रभ, सत्संगत मिल हो संग। मिर संगत हर रंग पाया, जन नानक मन तन रंग। वाहिगुरु जी का खालसा, वाहिगुरु जी की फतेह।
श्री वाहिगुरु जी को ओंकार। सतनाम करता पुरख निर्भव निर्वैर, अकाल मूर्ति अजूनी सहतम गुर प्रसाद। पाद सत जुगान सत है, भी सतनाम कहो सी भी सत। सदा सत दयानंद सतरंग परनासी, करी मुल्क निंदा समस्त निवासी। अजायब विभूते गजायब बनी में, हरियं करियं करी मुरली में। चतर चक्र वर्ती चतर चक्र भुगते, स्वयं स्वं सर्वदा सब जूते। दुबालं परनासी दयालं स्वरूपे, सदायांग संगे अपंगं देखोते। पूर्ण देखो आत्मा द्वैत सर्वनिवार, हे शांत मन संत जे ते पद नमो ममार। नेश मारे अथाह भगंत अतोले, ज्यो मुला भो त्यो नानक दास बोले। वाहिगुरु जी का खालसा, वाहिगुरु जी की फतेह। परम सत्कार्यो गुरु स्वरूप गुरु खालसा सत्संग जी, आप सर्वत संतां अमृत वेले की हाजरी भरन वास्ते ग्रीज नवाज सतगुरु की पावन हजूरी पहुंचे हो। गुरु नानक के ग्यारहवें सरोप श्री गुरु ग्रंथ साहिब जी, जिन्हों की पावन हजूरी में अमृत वेले तो भगती भाव वाले गुरसिखा गुरबाणी के पाठ द्वारा, गुरमंत्र के अभ्यास द्वारा, श्री आसा जी वार के कीर्तन द्वारा उस वाहिगुरु परमेश्वर की शिफ्ट सलाह करने का समा प्राप्त होया। अमृत वेले जो मुख वाक आया है, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਅੰਮ੍ਰਿਤ ਰਸਨਾ ਤੋਂ ਜਿਸ ਪ੍ਰਕਾਰ ਸੂਹੀ ਰਾਗਣੀ ਦੇ ਅੰਦਰ ਜੋ ਮੇਘ ਰਾਗ ਦੀ ਰਾਗਣੀ ਮੰਨੀ ਹੈ, 6 ਰਾਗ ਸੰਪੂਰਨ 30 ਰਾਗਣੀਆਂ ਹਨ, 48 ਇਹਨਾਂ ਰਾਗਾਂ ਦੇ ਪੁੱਤਰ ਮੰਨੇ ਹੈ। ਖਸ ਰਾਗ ਉਨ ਗਾਏ ਸੰਗ ਰਾਗਣੀ ਤੀਸ ਸਭੈ ਪੁੱਤਰ ਰਾਗਣ ਕੇ 18-10-20 ਤੇ ਇਹਨਾਂ ਨੂੰ ਹੀ ਸਤਿਗੁਰਨ ਦੇ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸੰਪੂਰਨ ਰਾਗ ਤੇ ਭਰੀਆਂ ਰਾਗ ਦੀਆਂ ਰਾਗਣੀਆਂ ਤੇ ਰਤਨ ਉਹਨਾਂ ਦੇ ਪੁੱਤਰ। ਗੁਰਬਾਣੀ ਦਾ ਗਾਇਨ 31 ਰਾਗਾਂ ਵਿੱਚ ਸਤਿਗੁਰਾਂ ਨੇ ਉਚਾਰਨ ਕੀਤਾ ਹੈ। ਸੂਹੀ ਰਾਗਣੀਆਂ ਮੇਘ ਰਾਗ ਦੀ ਰਾਗਣੀ ਮੰਨੀ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜੋ ਪਾਵਨ ਪਵਿੱਤਰ ਅੰਮ੍ਰਿਤ ਦੇ ਉਪਦੇਸ਼ ਬਖਸ਼ੇ ਕਰਦੇ ਹਨ, ਅੰਮ੍ਰਿਤ ਵੇਲੀ ਦੀ ਕਥਾ ਰਸਮੀ ਤੌਰ ਤੇ ਕੇਵਲ ਅੱਖਰੀ ਅਰਥ ਹੀ ਕੀਤੇ ਜਾ ਸਕਦੇ ਹੈ, ਕੋਈ ਪਦ ਖੋਲਿਆ ਨਹੀਂ ਜਾ ਸਕਦਾ, ਕਿਉਂਕਿ ਜਿਹੜੀ ਗੱਲ ਜਿੰਨੇ ਸਮੇਂ ਵਿੱਚ ਹੋਣੀ ਆ ਉਨੇ ਸਮੇਂ 'ਚ ਹੋ ਸਕਦੀ ਹੈ। ਅਖੰਡ ਪਾਠ ਜਿੰਨੇ ਸਮੇਂ 'ਚ ਹੋਊਗਾ ਉਨਾ ਸਮਾਂ ਲੱਗਣਾ ਹੀ ਆ ਉਹਨੂੰ, ਨਿਤਨੇਮ ਨੂੰ ਜਿੰਨਾ ਸਮਾਂ ਲੱਗਦਾ ਲੱਗਣਾ ਹੀ ਹੈ, ਕਾਲੀ ਕਰੀ ਕੁਛ ਫਰਕ ਪੈ ਸਕਦਾ। ਪਰ ਇਸੇ ਤਰ੍ਹਾਂ ਸਾਧ ਜੀ ਜਿਹੜੇ ਪਦ ਪੂਰੇ ਤੌਰ ਤੇ ਵਿਆਖਿਆ ਦੇ ਵਿੱਚ ਖੋਲ੍ਹੇ ਜਾਣ ਵਾਲੇ ਨੇ, ਉਹ ਜਿੰਨੇ ਸਮੇਂ 'ਚ ਖੋਲ੍ਹੇ ਜਾ ਸਕਦੇ ਉਨੇ ਸਮੇਂ 'ਚ ਖੋਲ੍ਹੇ ਜਾ ਸਕਦੇ, ਤੇ ਸੰਖੇਪ ਨਾਲ ਕੇਵਲ ਅੱਖਰੀ ਅਰਥ ਕੀਤੇ ਜਾ ਸਕਦੇ ਹੈ। ਚੱਲ ਰਹੀ ਸਥਾਨਕ ਮਰਿਆਦਾ ਅਨੁਸਾਰ ਕੇਵਲ ਅੱਧੇ ਘੰਟੇ ਵਿੱਚ ਕਿਸੇ ਮੰਗਲਾਂ ਨੂੰ ਸਮਾਂ ਲੱਗ ਜਾਂਦਾ ਹੈ, ਉਹਦੇ ਲਗਭਗ ਅਰਥਾਂ ਵਾਸਤੇ 20 ਮਿੰਟ ਬਾਕੀ ਬਚਦੇ ਹੈ। ਸਤਿਗੁਰੂ ਕਿਰਪਾ ਕਰੇ, ਆਓ ਜਿਸ ਪ੍ਰਕਾਰ ਸਤਿਗੁਰੂ ਜੀ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਰੰਗ ਦੀ ਗੱਲ ਇਹਦੇ ਵਿੱਚ ਆਪ ਜੀ ਨੇ ਕਸਮ ਕੀਤੀ ਹੈ, ਸੋ ਆਓ ਮਨ ਵਿੱਚ ਇਕਾਗਰ ਕਰਕੇ ਸੁਣੋਗੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਹਰ ਨਾਮ ਹਰ ਰੰਗ ਹੈ।
ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਵੀ ਰੰਗ ਤਾਂ ਭਾਵੇਂ ਬਹੁਤ ਕਿਸਮ ਦੇ ਹੈ, ਉਹਨਾਂ ਰੰਗਾਂ ਦੇ ਵਿੱਚ ਭਾਈ ਜਿਵੇਂ ਸੰਸਾਰ ਦੇ ਬੇਅੰਤ ਰੰਗ ਨੇ, ਤੇ ਉਸ ਤੋਂ ਬਾਅਦ ਸਾਸੀ ਪਰਮਾਰਥੀ ਲੈਣ ਦੇ ਵਿੱਚ ਵੀ ਤੇ ਆਪਣੇ ਆਪਣੇ ਰੰਗ ਨੇ। ਕੋਈ ਯੋਗ ਦੇ ਰੰਗ ਦੇ ਵਿੱਚ ਰੰਗਿਆ ਹੋਇਆ, ਕੋਈ ਭੋਗ ਦੇ ਰੰਗ ਵਿੱਚ ਰੰਗਿਆ ਹੋਇਆ, ਕੋਈ ਸਾਸੀ ਵਸਤਰਾਂ ਦੇ ਰੰਗਾਂ ਦੇ ਵਿੱਚ ਹੀ ਮਸਤ ਹੈ, ਕੋਈ ਰਾਗ ਨਾਗ ਜਿਹੜੇ ਇਹਨਾਂ ਰੰਗਾਂ ਦੇ ਵਿੱਚ ਹੀ ਸਾਸ ਜੀ। ਇਹ ਸ੍ਰਿਸ਼ਟੀ ਸਾਰੀ ਰੰਗੀ ਰੰਗੀ ਭਾਤੀ ਕਰਕਰ ਜਿਨਸੀ ਮਾਇਆ ਜਨੋ, ਇਹ ਸਾਰੇ ਰੰਗ ਹੈ ਆਪਣੇ ਆਪਣੇ ਵਿਸ਼ੇ ਰੰਗ ਆਪਣੇ, ਤੇ ਇਹਨਾਂ ਰੰਗਾਂ ਦੇ ਵਿੱਚ ਕੇਵਲ ਇੱਕ ਭਗਤੀ ਦਾ ਰੰਗ ਹੈ, ਹਰ ਨਾਮਾ ਹਰ ਰੰਗ ਹੈ। ਇੱਕ ਤਾਂ ਇਹ ਸ਼ਬਦ ਦੇ ਵਿੱਚ ਸਾਰੇ ਨੰਗੇ ਨੇ, ਨੰਗੇ ਦਾ ਨਿੰਝੇ ਦਾ ਯੇ ਦਾ, ਇਹ ਤਿੰਨ ਅੱਖਰ ਐਸੇ ਇਹਨਾਂ ਦਾ ਉਚਾਰਨ ਸਾਸ ਜੀ ਬਹੁਤ ਸੂਝਬੂਝਤਾ ਦੇ ਨਾਲ ਹੀ ਉਚਾਰਨ ਕਰਨਾ ਪੈਂਦਾ, ਨਹੀਂ ਗੰਗੀਆਂ ਦੇ ਥਾਂ ਤੇ ਗੱਗਾ ਬੋਲ ਜਾਏਗਾ। ਰੰਗ ਭਾਈ ਸਾਹਿਬ ਜੀ ਤਾਂ ਚਲੋ ਸੰਥਿਆ ਹੋਈ ਹੈ, ਇਸ ਕਰਕੇ ਰਸ਼ਮਿੰਦਰ ਸਿੰਘ ਜੀ ਸ਼ੁੱਧ ਅੱਖਰ ਬੋਲਦੇ ਆ ਗੁਰੂ ਦੀ ਕਿਰਪਾ ਨਾਲ, ਪਰ ਆਮ ਕਰਕੇ ਪਾਠੀ ਦੇਖਿਆ ਇਹਨੂੰ ਰੰਗ ਹੀ ਸ਼ਬਦ ਪੜਨਾ, ਤੇ ਰੰਗ ਭਾਵੇਂ ਅੱਜ ਤਰੰਗੀ ਹੈ ਪਰ ਅੱਖਰ ਲੈ ਕੇ ਸਹੀ ਗਵਾਂ। ਤੇ ਮਹਾਰਾਜ ਸਾਹਿਬ ਕਹਿੰਦੇ ਦੇਖ ਸੰਸਾਰ ਦੇ ਜਿੰਨੇ ਵੀ ਰੰਗ ਨੇ ਇਹਨਾਂ ਰੰਗਾਂ ਦੇ ਵਿੱਚ ਉਸ ਤਰ੍ਹਾਂ ਤਾਂ ਬਨਸਪਤੀ ਦੇ ਅੰਦਰ ਵੀ ਬਹੁਤ ਕਿਸਮ ਦੇ ਰੰਗ ਹੈ, ਵੇਦਾਂ ਦੇ ਅੰਦਰ ਵੀ 4 ਕਿਸਮ ਦੇ ਰੰਗ ਲਿਖੇ, ਪੱਗਾ ਰੱਤਾ ਪੀਲਾ ਕਾਲਾ ਵੇਦਾਂ ਕਰੀ ਪੁਕਾਰ, ਤੇ ਖਾਲਸੇ ਨੂੰ ਵੀ 4 ਰੰਗ ਮਹਾਰਾਜ ਸਾਹਿਬ ਨੇ ਦਿੱਤੇ। ਤੇ ਪਰ ਇੱਥੇ ਸਾਰਿਆਂ ਰੰਗਾਂ ਵਿੱਚ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਦਾ ਪ੍ਰੇਮ ਰੰਗ ਹੈ ਜਿਹੜਾ ਉਹਦੀ ਗੱਲ ਕੀਤੀ ਹੈ, ਜਿਹੜਾ ਪ੍ਰੇਮ ਦੇ ਸਹਿਤ ਵਾਹਿਗੁਰੂ ਦਾ ਸਿਮਰਨ ਹੋਣਾ ਹੈ, ਪ੍ਰੇਮ ਰੰਗ ਵਿੱਚ ਰੰਗੇ ਜਾ ਕਰਕੇ, ਤੇ ਇਹੀ ਰੰਗ ਸਾਰਿਆਂ ਤੋਂ ਸ੍ਰੇਸ਼ਟ ਹੈ। ਹਰ ਨਾਮ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ। ਤੇ ਅਗਲੀ ਜਿਹੜੀ ਅੱਧੀ ਦੁੱਖ ਹੈ ਉਹਦੇ 'ਚ ਕਿਹਾ ਕਿ ਨਾਮਾਂ ਦੇ ਵਿੱਚ ਜਿਹੜਾ ਹਰ ਨਾਮ ਹਰ ਰੰਗ ਹੈ, ਬਸ ਇਹੀ ਰੰਗ ਸਾਰਿਆਂ ਤੋਂ ਸ੍ਰੇਸ਼ਟ ਹੈ। ਤੇ ਅੱਗੇ ਬੋਲੋ ਜੀ, ਹਰ ਰੰਗ ਮਜੀਠਾ,
ਹਰ ਰੰਗ ਮਜੀਠਾ ਰੰਗ।
ਤੇ ਫਿਰ ਅੱਗੇ ਕਹਿੰਦੇ ਨੇ ਵੀ ਦੇਖੋ ਮਹਾਰਾਜ ਸਾਹਿਬ ਪ੍ਰਮਾਣ ਦਿੰਦੇ ਨੇ ਮਜੀਠ ਦਾ, ਗੁਰਬਾਣੀ ਦੇ ਅੰਦਰ ਔਰ ਹੋਰ ਵੀ ਪਰਮਾਰਥੀ ਜਿੰਨੇ ਗ੍ਰੰਥ ਹੈ ਉਹਨਾਂ ਦੇ ਵਿੱਚ ਦੋ ਰੰਗ ਜਿਹੜੇ ਉਹ ਲੈ ਗਏ ਹੈ ਪ੍ਰਮਾਣ ਦੇਣ ਵਾਸਤੇ, ਰੰਗ ਭਾਵੇਂ ਅਨੰਤ ਤੇ ਉਹ ਰੰਗ ਇੱਕ ਤਾਂ ਲਿਆ ਗਿਆ ਜਿਹੜਾ ਅਤਿਅੰਤ ਹੀ ਕੱਚਾ ਰੰਗ ਹੈ ਤੇ ਇੱਕ ਰੰਗ ਲਿਆ ਗਿਆ ਜਿਹੜਾ ਬਹੁਤਾ ਪੱਕਾ ਰੰਗ ਹੈ। ਇਹ ਦੋ ਰੰਗਾਂ ਦਾ ਪ੍ਰਮਾਣ ਬਣਾ ਕੇ ਪ੍ਰਕਿਰਤੀ ਚੋਂ ਜਿਹੜਾ ਕੱਚਾ ਰੰਗ ਹੈ ਤੇ ਉਹਦਾ ਤਾਂ ਪ੍ਰਮਾਣ ਦਿੱਤਾ ਵੀ ਇਹ ਵਿਸ਼ੇ ਦੇ ਸੰਸਾਰ ਦੇ ਪਦਾਰਥਾਂ ਦੇ ਸੰਸਾਰ ਦੇ ਸੰਬੰਧੀਆਂ ਦੇ ਇਹ ਰੰਗ ਕੈਸੇ ਨੇ, ਇਹ ਰੰਗ ਕਸੁੰਭੇ ਰੰਗ ਵਰਗੇ ਹੈ। ਕਸੁੰਭਾ ਇੱਕ ਬੂਟੀ ਹੈ ਬਨਸਪਤੀ ਚ ਪੈਦਾ ਹੋਣ ਵਾਲੀ ਤੇ ਉਹਦੀਆਂ ਡੋਡੀਆਂ ਦੇ ਵਿੱਚੋਂ ਸਾਧ ਸੰਗੀ ਜਿਵੇਂ ਕੇਸਰ ਦੀਆਂ ਤੁਰੀਆਂ ਹੁੰਦੀਆਂ ਹਨ, ਐ ਉਹਦੇ ਵਿੱਚੋਂ ਜਿਹੜਾ ਉਹ ਪੌਦਾ ਹੈ ਉਹਦੇ ਫੁੱਲਾਂ ਦੇ ਵਿੱਚੋਂ ਇੱਕ ਰੰਗ ਨਿਕਲਦਾ ਤੇ ਉਹ ਰੰਗ ਇੰਨਾ ਕੱਚਾ ਹੁੰਦਾ ਹੈ ਵੀ ਰੰਗ ਦੀ ਚਮਕ ਤਾਂ ਹੁੰਦੀ ਹੈ ਬਹੁਤ ਵਧੀਆ ਉਹਦੀ, ਪਰ ਜੇ ਉਹਨੂੰ ਵਸਤਰ ਨੂੰ ਧੁੱਪ ਦੇ ਵਿੱਚ ਰੱਖ ਦਈਏ ਰੰਗ ਇੰਨਾ ਕੱਚਾ ਧੁੱਪੇ ਉਡਾ ਦਿੰਦੀ ਹੈ, ਪਰ ਜੇ ਕਿਤੇ ਉਹਨੂੰ ਪਾਣੀ ਲੱਗ ਜਾਏ ਤਾਂ ਨਾਲ ਦੀ ਨਾਲ ਇਹ ਵਸਤਰ 'ਚ ਟੱਬ ਪੈ ਜਾਂਦੇ ਹੈ, ਇੰਨਾ ਰੰਗ ਕੱਚਾ ਹੈ, ਅਤਿਅੰਤ ਕੱਚਾ ਹੈ, ਜਾਨੀ ਇੰਨਾ ਹੋਰ ਕੋਈ ਰੰਗਾਂ ਵਿੱਚ ਰੰਗ ਕੱਚਾ ਨਹੀਂ ਹੈ। ਤੇ ਇਸ ਕਰਕੇ ਮਹਾਰਾਜ ਕਹਿੰਦੇ ਦੇਖ ਕੁਸੁੰਭਾ ਰੰਗ ਲਾ ਕਾਹੇ ਭੁੱਲ ਲੱਗੇ, ਇਹ ਜਿਹੜਾ ਕੁਸੁੰਭ ਦਾ ਰੰਗ ਹੈ ਬਿਲਕੁਲ ਇਹਦੇ ਤਰ੍ਹਾਂ ਕਹਿਣ ਲੱਗੇ ਸੱਜਣਾ ਜਿੰਨੇ ਮਾਇਆ ਦੇ ਰੰਗ ਨਾ ਇਹ ਸਭ ਕੁਸੁੰਭੇ ਨੇ, ਜਿਤਨੇ ਧਰਮੰਤ ਕੁਲਵੰਤ ਮਿਲਕਵੰਤ ਦੀਸੇ ਮਨ ਮੇਰੇ ਸਭ ਬਿਰਸ ਜਾਏ ਜੋ ਰੰਗ ਕੁਸੁੰਭ ਕੱਚਾ ਹਨ, ਤਾਂ ਇਹ ਬਿਰਸ ਜਾਣਗੇ ਕੱਚਾ ਰੰਗ ਕੁਸੁੰਭ ਕਾ ਥੋੜਿਆ ਦਿਨ ਚਾਰ ਸਿਲੇ ਦੇ ਬਿਲ ਮਨਾ ਦੇਰ ਨਹੀਂ ਲੱਗਣੀ ਹੈ। ਸੋ ਇਸ ਕਰਕੇ ਕੱਚਾ ਰੰਗ ਕੁਸੁੰਭਾ ਪਾਣੀ ਧੋਤੇ ਥਿਰ ਨਾ ਰਹੋਈ, ਹੱਥ ਨਾ ਲਾਏ ਕੁਸੁੰਭੜੇ ਜਲ ਜਾ ਸੀਟ ਹੁੰਦਾ। ਸੋ ਕਿਉਂ ਪ੍ਰਮਾਣਤ ਦਾ ਚਲੋ ਤਾਂ ਸਮਾਂ ਨਹੀਂ, ਇਸੇ ਤੁਕ ਤੇ ਥੋੜ੍ਹੀ ਜਿਹੀ ਤਰਕ ਮਾਤਰ ਵਿਚਾਰ ਕਰਕੇ ਅੱਗੇ ਅੱਖੀਂ ਅਰਥ ਹੋ ਜਾਣਗੇ। ਤੇ ਇਸ ਕਰਕੇ ਮਹਾਰਾਜ ਕਹਿੰਦੇ ਦੂਸਰਾ ਹੈ ਪੱਕਾ ਰੰਗ, ਜਿਵੇਂ ਕੁਸੁੰਭਾ ਕੱਚਾ ਰੰਗ ਹੋ ਗਿਆ ਪਾਣੀ ਨਾਲ ਵੀ ਤੇ ਧੁੱਪ ਨਾਲ ਵੀ ਉੱਡ ਜਾਂਦਾ ਹੈ, ਜਿਹੜਾ ਵਜੀਠ ਦਾ ਰੰਗ ਹੈ ਸਾਸ ਜੀ ਇੱਕ ਵਾਰੀ ਚੜ ਜਾਏ ਕੱਪੜੇ ਨੂੰ ਕੱਪੜਾ ਲੀਰੋ ਲੀਰ ਹੋ ਜਾਊਗਾ, ਪਰ ਜਿਹੜਾ ਰੰਗ ਹੈ ਉਹ ਰੰਗ ਕਦੇ ਵਸਤਰ ਨੂੰ ਛੱਡਦਾ ਨਹੀਂ। ਕਾਇਆ ਕਾਬਰ ਜੀਰ ਬਹੁ ਫਾਰੇ ਹਰ ਰੰਗ ਨਾ ਲਹੇ ਸੁਭਾਗਾ, ਇਹ ਰੰਗ ਐਸਾ ਗੂੜ ਹੈ ਮਜੀਠ ਦੀ ਇੱਕ ਬੇਲ ਹੁੰਦੀ ਹੈ। ਗੁਰਬਾਣੀ ਦੇ ਅਰਥ ਸਾਸੀ ਇਸੇ ਕਰਕੇ ਔਖੇ ਹੁੰਦੇ ਆ ਵੀ ਅਚਾਨਕ ਹੀ ਪਤਾ ਨਹੀਂ ਕਿਹੜਾ ਸ਼ਬਦ ਮਹਾਰਾਜ ਸ਼ਾਹ ਜੀ ਇੰਨਾ ਔਖਾ ਵਰਤ ਲੈਣ, ਉਹਦੀ ਜਾਣਕਾਰੀ ਸਾਰਾ ਕੁਝ ਦਿਮਾਗ 'ਚ ਰੱਖਣਾ ਬੜਾ ਔਖਾ ਕੰਮ ਹੈ। ਗੁਰਬਾਣੀ ਦੇ ਅਰਥਾਂ ਦਾ ਪਾਠ ਕਰਨਾ ਸੌਖਾ ਹੈ, ਕੀਰਤਨ ਕਰਨਾ ਸੌਖਾ ਹੈ, ਪਰ ਗੁਰਬਾਣੀ ਦੇ ਅਰਥ ਨਹੀਂ ਸੌਖੇ ਹੈ ਸਾਸੀ ਜੀ, ਬੜੀ ਸੌਖੀ ਬੇਲ ਹੁੰਦੀ ਹੈ ਇੱਕ, ਉਹ ਬੇਲ ਜਿਹੜੀ ਹੈ ਸਾਸ ਜੀ ਉਹਦਾ ਨਾਂ ਹੀ ਮਜੀਠ ਹੈ ਤੇ ਉਹਦੇ ਵਿੱਚੋਂ ਰੰਗ ਨਿਕਲਦਾ ਲਾਲ, ਪਰ ਕੈਸਾ ਗੂੜਾ ਰੰਗ ਹੈ ਵੀ ਇੱਕ ਵਾਰੀ ਵਸਤਰ ਨੂੰ ਦੇ ਦਿੱਤਾ ਤੇ ਵਸਤਰ ਨੂੰ ਕਦੇ ਛੱਡੇਗਾ ਨਹੀਂ, ਉਹਦੇ ਲੀਰੋ ਲੀਰ ਹੋਣ ਤੱਕ ਵੀ ਰੰਗ ਉਸੇ ਤਰ੍ਹਾਂ ਰਹੇਗਾ। ਮਹਾਰਾਜ ਕਹਿੰਦੇ ਜਿਹੜਾ ਭਗਤੀ ਦਾ ਰੰਗ ਹੈ ਕਹਿੰਦੇ ਮਜੀਠ ਦਾ ਰੰਗ ਹੈ, ਜਿਹਨੂੰ ਇੱਕ ਵਾਰੀ ਚੜ ਗਿਆ ਰੰਗ ਨਹੀਂ ਲਿਆ, ਕਬੀਰ ਨੂੰ ਚੜ ਗਿਆ, ਅਨੇਕਾਂ ਤਸੀਹ ਦਿੱਤੇ ਰਵਿਦਾਸ ਜੀ ਨੂੰ ਚੜ ਗਿਆ, ਧਿੰਨੇ ਨੂੰ ਚੜਿਆ, ਕਿੰਨੇ ਭਗਤਾਂ ਨੂੰ ਚੜਿਆ, ਪ੍ਰਹਲਾਦ ਨੂੰ ਰੰਗ ਹੀ ਚੜਿਆ ਸੀ ਸਾਸ ਜੀ, ਰੰਗ ਲਾਉਣ ਵਾਲਿਆਂ ਨੇ ਅੱਗ 'ਚ ਦੇ ਕੇ ਵੀ ਦੇਖ ਲਿਆ ਪਰ ਰੰਗ ਨਹੀਂ ਲਿਆ, ਭਗਤੀ ਦਾ ਰੰਗ ਸੀ। ਭਗਤੀ ਦੇ ਰੰਗ ਦੇ ਮੁਕਾਬਲੇ ਵਿੱਚ ਮਜੀਠ ਦਾ ਰੰਗ ਵੀ ਜਿਹੜਾ ਪੂਰਾ ਸਹੀ ਨਹੀਂ ਹੁੰਦਾ, ਕੱਪੜੇ ਨੂੰ ਅੱਗ 'ਚ ਦੇ ਦਈਏ ਵਿੱਚੇ ਰੰਗ ਸੜ ਜੂਗਾ ਵਿੱਚੇ ਕੱਪੜਾ ਸੜ ਜੂਗਾ, ਪਰ ਭਗਤੀ ਦਾ ਰੰਗ ਪ੍ਰਹਲਾਦ ਨੂੰ ਦਿੱਤਾ ਤੇ ਪ੍ਰਹਲਾਦ ਨੂੰ ਅੱਗ 'ਚ ਰੱਖਿਆ, ਨਾ ਉਹਦਾ ਪ੍ਰੇਮ ਸੜਿਆ ਨਾ ਉਹਦਾ ਸਰੀਰ ਸੜਿਆ, ਇਹ ਪ੍ਰਮਾਣ ਅਧੂਰੇ ਸਾਰੇ। ਗੁਰੂ ਵਾਸਤੇ ਚੰਦਰਮਾ ਦਾ ਨਾਮ ਵਰਤ ਲੈਂਦੇ ਹਾਂ, ਪ੍ਰਮਾਣ ਹੈ ਗੁਰੂ ਕੈਸਾ ਹੈ ਸੂਰਜ ਵਰਗਾ ਚੰਦਰਮਾ ਵਰਗਾ, ਪਰ ਅਧੂਰੇ ਪ੍ਰਮਾਣ ਸਾਰੇ। ਸੂਰਜ ਦੀ ਧੁੱਪ ਇਹ ਜਿਹਾ ਸਾੜ ਕੇ ਰੰਗ ਬਦਲ ਲੈਂਦੀ ਹੈ ਚਸ਼ਮਾ ਦੇ ਵੀ, ਕਈ ਜਗ੍ਹਾ ਤਾਂ ਇਹ ਕਿਹਾ ਜਾਂਦਾ ਵੀ ਇਹ ਸਕਿਨ ਦਾ ਕੈਂਸਰ ਪੈਦਾ ਕਰਦੀ ਹੈ ਧੁੱਪ, ਤੇ ਗੁਰੂ ਸਾਹਿਬ 'ਚ ਐਸਾ ਦੋਸ਼ ਨਹੀਂ ਹੈ। ਚੰਦਰਮਾ ਜਿਹੜਾ ਸਾਧ ਸੰਗੀ ਉਹਦੀ ਰੋਸ਼ਨੀ ਕਦੇ ਧਰਤੀ ਨੂੰ ਵੱਧ ਮਿਲਦੀ ਹੈ ਕਦੇ ਘੱਟ ਮਿਲਦੀ ਹੈ। ਤੇ ਗੁਰੂ ਸਾਹਿਬ ਕੈਸਾ ਚੰਦਰਮਾ ਨੂੰ ਕਲੰਕ ਲੱਗਿਆ, ਕਲੰਕੋਂ ਬਿਨਾਂ ਨੇ ਕਲੰਕੀ ਸਰੂਪ ਹੈ। ਐਂ ਸਾਰੇ ਪ੍ਰਮਾਣ ਅਧੂਰੇ ਨੇ, ਪਰ ਉਹ ਕੰਮ ਸਾਰਨ ਵਾਸਤੇ ਕੁਛ ਨਾ ਕੁਛ ਤਾਂ ਪ੍ਰਮਾਣ ਦੇਣਾ ਹੀ ਹੈ। ਪ੍ਰਮਾਣ ਦਾ ਸਾਰਾ ਪੱਖ ਕਦੇ ਵੀ ਨਹੀਂ ਪੂਰਾ ਟੁੱਕ ਸਕਦਾ। ਇਸ ਕਰਕੇ ਕਿਹਾ ਜੇ ਸੋਚਣ ਦਾ ਉਗਵੈ ਸੂਰ ਚੜ੍ਹੇ ਹਜ਼ਾਰ, ਇੱਥੇ ਚਾਨਣ ਦੇ ਗੁਰਬਿੰਦ ਕੋਲ ਗੁਰੂ ਦਾ ਮੁਕਾਬਲਾ ਕੀ ਚੰਦ ਸੂਰਜ ਕਰਨਗੇ। ਪਰ ਪ੍ਰਮਾਣ ਦੇਣ ਦੇ ਲਈ ਚੰਦਰਮਾ ਸੂਰਜ ਦੇ ਦਿੱਤੇ। ਸੋ ਇਸ ਕਰਕੇ ਇਸ ਤਰ੍ਹਾਂ ਰੰਗ ਵਜ਼ੀਰ ਦਾ ਉਹ ਰੰਗ ਜਿਵੇਂ ਇੱਕ ਵਾਰੀ ਚੜ੍ਹ ਜਾਏਗਾ ਅਸਤਰ ਨੂੰ, ਉਹਦੇ ਰਹਿੰਦਾ ਨਹੀਂ ਗਿਆ। ਇੱਥੇ ਉਸੇ ਦਾ ਪ੍ਰਮਾਣ ਦੇ ਰਹੇ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠ ਹੈ। ਇਹ ਤਾਂ ਮਜੀਠ ਦਾ ਰੰਗ ਹੈ। ਭਾਈ ਮਤੀ ਦਾਸ ਨੂੰ ਰੰਗ ਚੜਿਆ, ਦੋ ਫਾੜੇ ਹੋ ਗਏ ਪਰ ਰੰਗ ਮਿਲਿਆ। ਐਨ ਢੁਕਦੀ ਹੈ ਪੰਗਦੀ ਭਾਈ ਸਾਹਿਬ ਦੇ, ਕਾਇਆ ਕੱਪ ਚੀਰ ਬਹੁ ਫਾੜੇ, ਹਰ ਰੰਗ ਨਾਲ ਹੈ ਸੁਭਾਗਾ। ਰੰਗ ਨਹੀਂ ਹੁੰਦਾ ਗਿਆ, ਲਲਾਰੀ ਪੱਕਾ ਸੀ, ਸਾਹਮਣੇ ਬੈਠਾ ਹੈ ਲੋ ਪਿੰਜਰੇ ਦੇ ਵਿੱਚ, ਰੰਗ ਗੂੜਾ ਚੜਿਆ ਹੋਇਆ। ਪੁੱਛਿਆ ਮਤੀ ਦਾਸ, ਇਹ ਯੁੱਗਾਂ ਪ੍ਰਯੰਤ ਮਰਿਆਦਾ ਚਲੀ ਆ ਰਹੀ ਹੈ, ਵੀ ਅੰਤ ਵੇਲੇ ਖੁਆਇਸ਼ ਪੁੱਛੀ ਜਾਂਦੀ ਹੈ ਵੀ ਦੱਸ ਕੋਈ ਚੀਜ਼ ਖਾਣ ਨੂੰ ਜੀ ਕਰਦਾ, ਹੁਣ ਤੂੰ ਸੰਸਾਰ ਛੱਡ ਕੇ ਜਾ ਰਿਹਾ। ਤੇ ਮਰਨ ਵੇਲੇ ਇਹ ਸਾਸ ਜੀ ਪੁੱਛਿਆ ਜਾਂਦਾ, ਭਾਵੇਂ ਉਹ ਬਾਦਸ਼ਾਹ ਨੂੰ ਗਾਲਾਂ ਕੱਢ ਦੇਵੇ, ਰੋਕ ਨਹੀਂ ਸਕਦਾ ਤੂੰ। ਜੋ ਖਾਣ ਪੀਣ ਨੂੰ ਕਿਸੇ ਮੈਨੂੰ ਮਿਲਣ ਜੀ ਕਰਦਾ, ਵੀ ਅੰਤ ਇੱਛਾ ਜਿਹੜੀ ਹੈ ਪੁੱਛੀ ਜਾਂਦੀ ਹੈ। ਜਲਾਦ ਪੁੱਛਦਿਆ ਦੱਸ ਦਿੰਦੀ ਹੈ ਹੁਣ ਜੋ ਚੱਲੇ। ਭਾਈ ਸਾਹਿਬ ਕਹਿੰਦੇ ਵੀ ਗੁਰੂ ਨੇ ਇੱਛਾ ਤਾਂ ਕਰਦੀਆਂ ਸਾਰੀਆਂ ਖਤਮ, ਇੱਛਾ ਤਾਂ ਬਾਕੀ ਰਹੀ ਨਹੀਂ ਕੋਈ। ਰਹੀ ਗੱਲ ਇਹ ਵੀ ਜੇ ਤੁਸੀਂ ਪੁੱਛਿਆ ਹੀ ਹੈ ਤਾਂ ਫਿਰ ਇਸ ਤਰ੍ਹਾਂ ਕਰੋ ਵੀ ਉਹ ਜਿਹੜਾ ਸਾਹਮਣੇ ਗੁਰੂ ਨਾਨਕ ਦਾ ਨਵਾਂ ਰੂਪ ਬੈਠਾ ਨਾ, ਜਿਹਨੂੰ ਪਿੰਜਰੇ 'ਚ ਲਈ ਬੈਠੇ ਤੁਸੀਂ, ਤੁਸੀਂ ਮੂਰਖ ਹੋ, ਤੁਹਾਨੂੰ ਪਤਾ ਨਹੀਂ ਵੀ ਕੌਣ ਹੈ। ਚਲੋ ਤੁਹਾਡਾ ਆਪਣਾ ਕਰਤੱਵ ਕਰੋ, ਪਰ ਮੈਂ ਇਹਦੇ ਵੱਲ ਕਦੇ ਪਿੱਠ ਨਹੀਂ ਕੀਤੀ ਸਾਰੀ ਜ਼ਿੰਦਗੀ, ਸਰੀਰ ਕਰਕੇ ਵੀ ਮੇਰੀ ਇੱਛਾ ਇੱਕ ਇਹ ਹੈ ਵੀ ਮਰਨ ਵੇਲੇ ਕਿਤੇ ਪਿੱਠ ਕਰਕੇ ਨਾ ਚੀਰ ਦਿਓ ਮੈਨੂੰ, ਜਦੋਂ ਚੀਰੋਂਗੇ ਨਾ ਮੂੰਹ ਉੱਧਰ ਨੂੰ ਕਰ ਦਿਓ। ਅਸੀਂ ਤੋਂ ਵੱਧ ਕੋਈ ਇੱਛਾ ਨਹੀਂ ਕਰਾ ਸਕਦੀ, ਬਲਿਹਾਰ ਕਰੀਏ ਇਸੇ ਰੰਗ ਗੂੜੇ ਰੰਗ ਜਿਹਨਾਂ ਨੂੰ ਚੜੇ ਹੋਏ ਹੈ। ਭਾਈ ਸਾਹਿਬ ਦੇ ਸਿਰ 'ਤੇ ਆਰਾ ਰੱਖਿਆ ਅਤੇ ਰੱਤੇ ਸੀ ਜਿਹੜੇ ਇਸ ਰੰਗ ਵਿੱਚ ਜੋ ਮੁੱਖ ਹੰਬੜਾ ਜਿਹਨੀ ਸਿਆਤਾ ਸਾਏ ਚੜ ਚੜ ਪਾਉਂਦੇ ਕੱਚੇ ਵੀਰੇ ਜਿਹਨਾਂ ਨੂੰ। ਮਹਾਰਾਜ ਸਾਹਿਬ ਦਾ ਗੂੜਾ ਰੰਗ ਚੜਾਇਆ ਗੁਰੂ ਤੇਗ ਬਹਾਦਰ ਆਪਣੇ, ਜਿਵੇਂ ਕੋਈ ਚੰਗਾ ਲਗਾਰੀ ਜਿਹਨੂੰ ਮਾਣ ਹੁੰਦਾ ਵੀ ਕੱਪੜੇ ਨੂੰ ਰੰਗ ਇਹੋ ਜਿਹਾ ਚਾੜ ਦਿੱਤਾ, ਲੈ ਨਹੀਂ ਸਕਦਾ, ਗਰੰਟੀ ਹੈ। ਗੁਰੂ ਸਾਹਿਬ ਦੇ ਦਿਨ ਵਿੱਚ ਸਿੱਖ ਨੂੰ ਰੰਗ ਚਾੜਿਆ ਪੱਕਾ। ਇਹਨਾਂ ਦਾ ਆਰਾ ਜਿਹੜਾ ਇਹ ਰੰਗ ਨਹੀਂ ਤਾਰ ਨਹੀਂ ਸਕਦਾ। ਇਸ ਕਰਕੇ ਕਿਹਾ ਕਾਇਆ ਕਾਪਰ ਚੀਰ ਵਫਾਰੇ, ਹਰ ਰੰਗ ਨਾ ਲਹਿ ਸੁਭਾਗਾ। ਹਰ ਨਾਮ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ। ਇਹ ਤਾਂ ਭਗਤੀ ਦਾ ਤਾਂ ਭਾਈ ਮਜੀਠ ਦਾ ਰੰਗ ਹੈ। ਇਹਨੂੰ ਫਿਰ ਵਿਸ਼ੇ ਵਿਕਾਰਾਂ ਦਾ ਜਿਹੜਾ ਪਾਣੀ ਹੈ, ਵਿਸ਼ੇ ਵਾਸ਼ਨਾ ਦੀ ਪਾਣੀ, ਵਾਸ਼ਨਾ ਰੂਪ ਪਾਣੀ ਹੈ, ਉਹ ਭਗਤੀ ਦੇ ਰੰਗ ਨੂੰ ਨਹੀਂ ਲਾ ਸਕਦੀ। ਇਸ ਕਰਕੇ ਸਾਧ ਸਿੰਘ ਜੀ ਤ੍ਰਿਸ਼ਨਾ ਦੀ ਧੁੱਪ ਹੈ ਜਿਹੜੀ, ਉਹ ਵੀ ਦੇ ਰੰਗ ਨੂੰ ਉਡਾ ਨਹੀਂ ਸਕਦੀ ਹੈ। ਗੁਰਬਾਣੀ ਅੰਤਰੀਵ ਹੈ ਸਾਰੀ, ਭਗਤੀ ਹੈ ਸਾਰੀ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠ ਹੈ ਰੰਗ। ਹੁਣ ਇਹ ਰੰਗ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ, ਇਹ ਤੋਂ ਬਾਅਦ ਤਾਂ ਬਿਲਕੁਲ ਹੀ ਸੰਖੇਪ ਕਰਨ ਉਹ ਮਿੰਟੇ ਦੱਸ ਰਹਿੰਦੇ ਆਪਣੇ ਕੋਲ। ਆਓ ਸਾਧ ਸਿੰਘ ਜੀ, ਇਸ ਤਰ੍ਹਾਂ ਇਹ ਸ਼ਬਦ ਜਿਹੜੇ ਨੇ ਗੁਰਬਾਣੀ ਦੇ ਕਹਿਣ ਤੋਂ ਭਾਵ ਜਿਵੇਂ ਇੱਕ ਤੋਂ ਕਾਵ ਜੀ ਨੇ ਸੁਣੀ ਹੈ ਨਾ ਕਥਾ, ਉਹਨੂੰ ਕਹਿੰਦੇ ਵੀ ਐਂ ਸਾਰੇ ਪਦ ਖੁੱਲਦੇ ਜਾਣ ਫਿਰ ਆਨੰਦ ਪੈਂਦਾ ਹੈ। ਤੇ ਆਓ ਜਿਸ ਪ੍ਰਕਾਰ ਗੁਰੂ ਅੱਗੇ ਫਰਮਾਨ ਕਰਦੇ ਸੁਣਾਂਗੇ।
ਗੁਰ ਤੁਠੈ ਹਰ ਰੰਗ ਚਾੜਿਆ,
ਇਹਦੇ ਬਈ ਇਹ ਰੰਗ ਸੰਸਾਰ ਦੇ ਕਿਸੇ ਦੁਕਾਨਾਂ ਤੋਂ ਥੋੜ੍ਹੀ ਮਿਲਣ ਵਾਲੇ। ਗੁਰੂ ਹੈ ਲਗਾਰੀ ਤੇ ਉਹਦੇ ਕੋਲ ਸਤਸੰਗਤ ਰੂਪ ਸਾਧ ਸਿੰਘ ਜੀ, ਇਹ ਉਹਦੀ ਲਗਾਰੀ ਦੀ ਦੁਕਾਨ ਹੈ। ਤੇ ਮਹਾਰਾਜ ਸਾਹਿਬ ਜੀ ਫਿਰ ਇਹ ਸਰੀਰ ਵੀ ਜਿਹੜੀ ਮੱਠੀ ਹੈ ਨਾ, ਤੇ ਇਹਦੇ ਜਪ ਤਪ ਦਾ ਸੇਕ ਵੀ ਦਿੰਦੇ ਆ ਇਹਨੂੰ, ਤੇ ਇਹਨੂੰ ਸਤਸੰਗਤ ਦੇ ਅੰਦਰ ਰੱਖ ਕੇ ਸਾਧ ਸਿੰਘ ਭਗਤੀ ਦਾ ਰੰਗ ਪਾਉਂਦੇ ਆ ਤੇ ਇਹਦੀ ਮੈਲ ਸਾਰੀ ਲਾਉਂਦੇ ਆ। ਸਾਰੀ ਪ੍ਰਕਿਰਿਆ ਉਸੇ ਤਰ੍ਹਾਂ ਹੀ ਹੈ, ਪਰ ਜਦੋਂ ਗੁਰੂ ਪ੍ਰਸੰਨ ਹੋ ਜਾਏ। ਲਲਾਰੀ ਦੇ ਤਾਂ ਪੈਸੇ ਲੈਣੇ ਹੁੰਦੇ, ਗੁਰੂ ਨਹੀਂ ਛੇਤੀ ਵਸਤ ਰੰਗ ਦਾ, ਉਹ ਕਹਿੰਦਾ ਕਿ ਕੱਲ ਨੂੰ ਇਹ ਨਾ ਹੋਵੇ ਬਸ ਤੇ ਰੰਗ ਮੇਰਾ ਚੜਿਆ ਹੋਵੇ ਭਗਤੀ ਦਾ, ਲੈ ਜਾਏ ਫਿਰ ਗੁਰੂ ਨੂੰ ਲਾ ਜਾਏ। ਗੁਰੂ ਜਦੋਂ ਪ੍ਰਸੰਨ ਹੋ ਜਾਵੇ ਗੁਰੂ ਤੁੱਠੇ ਹਰ ਰੰਗ ਚੜ, ਕਹਿੰਦਾ ਲੈ ਵੀ ਹੁਣ ਤੈਨੂੰ ਪੱਕਾ ਰੰਗ ਚੜ ਦਿੱਤਾ, ਹੁਣ ਕਦੇ ਲਹੂਗਾ ਨੀ, ਬੰਦ ਬੰਦ ਕੱਟਿਆ ਜਾਏ ਤਾਂ ਨੀ ਲੈਣਾ, ਖੋਪਰੀਆਂ ਲੈ ਜਾਣ ਤਾਂ ਨੀ ਲੈਣਾ, ਨੀਹਾਂ ਚ ਕਢਾ ਦਿੱਤਾ ਤਾਂ ਵੀ। ਇਹ ਰੰਗ ਨੂੰ ਲਾਉਣ ਵਾਲਿਆਂ ਨੇ ਬੜੇ ਤਜਰਬੇ ਕੀਤੇ, ਚੜਕੜੀਆਂ ਦੇ ਚੜ ਚੜ ਕੇ ਦੇਖ ਲੈ ਰੰਗ ਲਿਆ ਲਿਆ, ਗੁਰ ਤੁੱਠੇ ਹਰ ਰੰਗ ਚੜੇ। ਇਹ ਗੁਰੂ ਨੇ ਪ੍ਰਸੰਨ ਹੋ ਕੇ ਰੰਗ ਚਾੜਿਆ ਹੈ,
ਫਿਰ ਬਹੁੜ ਨਾ ਹੋਵੀ ਭੰਗ।
ਇਹ ਨਾਸ ਨੀ ਹੁੰਦਾ ਭੰਗ ਦਾ ਅਰਥ ਹੁੰਦਾ ਨਾਸ, ਇਹ ਨੀ ਨਾਸ ਹੋਣਾ। ਇੱਕ ਵਾਰੀ ਚੜ ਗਿਆ ਫਿਰ ਇਹ ਜਾਂ ਤਾਂ ਚੜਦਾ ਹੀ ਨਹੀਂ, ਚੜਦਾ ਕਿਉਂ ਨਹੀਂ, ਕਿਆ ਗੁਰੂ ਦਾ ਕਸੂਰ ਹੈ? ਨਹੀਂ, ਬਸਤਰ ਮੈਲੇ ਨੂੰ ਲਗਾ ਲਈ ਅੱਗੇ ਚੜਦਾ ਨੀ। ਕਹਿੰਦਾ ਵੀ ਤੇਰਾ ਬਸਤਰ ਤਾਂ ਇੰਨੀ ਇਹਦੇ ਚ ਹੱਡ ਮੈਲ ਪਈ ਹੈ, ਪਹਿਲਾਂ ਤਾਂ ਮੈਲ ਕੱਢੋ ਕਿ ਰੰਗ ਦੀ ਤਾਂ ਗੱਲ ਬਾਤੀ ਹੈ। ਪਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵਾ ਕਿਹਾ, ਪਹਿਲਾਂ ਤਾਂ ਇਹਨੂੰ ਧੋਣਾ ਪਊਗਾ, ਰਾਜ ਦਵੈਸ਼ ਦੀ ਮੈਲ ਕੱਢਣੀ ਪਊਗੀ। ਫਿਰ ਗੁਰੂ ਤੁੱਠੇ ਆਰਨ ਜਾੜਿਆ, ਫਿਰ ਬਹੁੜ ਨਾ ਹੋਵੇ ਭੰਗ। ਇਹ ਕਦੇ ਵੀ ਨਾਸ ਨਹੀਂ ਹੁੰਦਾ। ਫਿਰ
ਮੇਰੇ ਮਨ ਹਰ ਰਾਮ ਨਾਮ ਕਰ ਰੰਗ,
ਇਹ ਮੇਰੇ ਮਨ ਤੂੰ ਰਾਮ ਨਾਮ ਦਾ ਹੀ ਰੰਗ ਚੜ੍ਹਨ ਦੀ ਕੋਸ਼ਿਸ਼ ਕਰ, ਵਾਹਿਗੁਰੂ 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 ਦੀ ਧੁਨ ਅੰਦਰ ਜਾਗਰਤ ਕਰ ਲੈ, ਹਿਰਦੇ ਹਰ 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 ਤੋਂ ਰੋਕ ਜੀ, ਇਹ ਰੰਗ ਆਪ ਹੀ ਫਿੱਕੇ ਪੈ ਜਾਣ। ਤੇ ਇਸ ਕਰਕੇ ਤੂੰ ਨਾਮ ਦਾ ਰੰਗ ਹੀ ਚੜ ਆਪਣੇ ਮਨ ਰੂਪੀ ਵਸਤਰ ਨੂੰ।
ਗੁਰ ਤੁੱਠੇ ਹਰ ਉਪਦੇਸ਼ਿਆ,
ਤੇ ਗੁਰੂ ਨੇ ਤੁੱਠੇ ਪ੍ਰਸੰਨ ਹੋ ਕਰਕੇ ਉਪਦੇਸ਼ ਦੇਣਾ। ਦੇਖੋ ਉਸ ਤਰ੍ਹਾਂ ਉਪਦੇਸ਼ ਸੁਣਨਾ ਕਰਨਾ ਤੇ ਕਰਸ਼ਮਾਂ ਬਣੀਆਂ ਹੋਈਆਂ ਨਾ, ਜਿੱਦਣ ਗੁਰੂ ਨਾਨਕ ਪ੍ਰਸੰਨ ਹੋ ਕੇ ਹਿਰਦੇ ਵਿੱਚ ਵੱਸ ਜਾਊਗਾ ਉਪਦੇਸ਼, ਕੰਨਾਂ ਦੀ ਹੋ ਕੇ ਬਾਹਰ ਨਹੀਂ ਨਿਕਲਣਾ, ਉਪਦੇਸ਼ ਅੰਦਰ ਘਰ ਘਰ ਜਾਂਦਾ ਹੈ। ਇਹ ਗੁਰੂ ਦੀ ਪ੍ਰਸੰਨ ਹੋਣ ਦੀ ਬਾਤ ਹੈ।
ਹਰ ਭੇਟਿਆ ਰਾਵ ਨਿਸੰਗ,
ਉਹ ਹਰੀ ਪਰਮੇਸ਼ਰ ਜਦੋਂ ਭੇਟਿਆ ਮਿਲਿਆ ਰਾਵ ਰਾਜਾ ਰੂਪ, ਜੋ ਸਾਰੇ ਰਾਜਾਂ ਰਾਜ ਭਾਨਣ ਪਾਨ ਹੈ, ਉਹ ਨਿਸੰਗ ਹੋ ਕੇ ਪ੍ਰਤੱਖ ਹੋ ਕਰਕੇ ਮਿਲਿਆ, ਸ਼ਬਦ ਰੂਪ ਹੋ ਕਰਕੇ ਮਿਲਿਆ, ਗਿਆਨ ਰੂਪ ਹੋ ਕਰਕੇ ਮਿਲਿਆ, ਪਰੋਕਸ਼ ਅਪਰੋਕਸ਼ ਬ੍ਰਹਮ ਗਿਆਨ ਰੂਪ ਹੋ ਕਰਕੇ ਮਿਲਿਆ। ਜਿਸ ਵੇਲੇ ਉਹ ਮਿਲਦਾ ਹੈ ਸਫਾਈ ਦੇ ਕੇ ਕਹਿੰਦੇ ਹਨ ਜੀ
ਮੁੰਦ ਆਣੀ ਮਨ ਮੁਖੀ,
ਪਰ ਜਿਹੜੀ ਜੀਵ ਰੂਪ ਇਸਤਰੀ ਹੈ ਨਾ, ਇਹ ਮਨ ਦੇ ਆਖੇ ਲਾ ਕਰਕੇ ਮਨ ਮੁਖੀ ਹੋ ਕਰਕੇ ਗਏ, ਮੁੰਦ ਰਾਮ ਇਸਤਰੀ ਹੈ, ਇਹ ਅਗਿਆਨ ਕਰਕੇ ਅਣਜਾਣ ਹੋ ਰਹੀ ਹੈ, ਇਸ ਕਰਕੇ ਮੁੰਦ ਆਣੀ ਮਨ ਮੁਖੀ, ਜਿਸ ਕਰਕੇ ਇਹਨੂੰ ਪ੍ਰਾਪਤੀ ਨਹੀਂ ਹੁੰਦੇ।
ਫਿਰ ਆਵਣ ਜਾਣਾ ਅੰਗ,
ਤੇ ਫਿਰ ਇਹਦੇ ਤਾਂ ਹਰ ਵਕਤ ਹਿਰਦੇ ਚ ਅਗਿਆਨ ਹੋਣ ਕਰਕੇ ਨਾ, ਤੇ ਇਹਦੇ ਬਲੇ ਆਉਣਾ ਜਾਣਾ ਹੀ ਬਣਿਆ, ਜਾਣੀ ਜਨਮ ਧਾਰ ਕੇ ਆਉਣਾ ਮਰ ਕਰਕੇ ਜਾਣਾ, ਇਹ ਇਹਦੇ ਬੱਲੇ ਪਿਆ ਹੋਇਆ, ਕਿਉਂਕਿ ਗਿਆਨ ਨਹੀਂ ਪ੍ਰਾਪਤ ਕੀਤਾ। ਜਿੰਨੀ ਦੇਰ ਦਾ ਗਿਆਨ ਨਹੀਂ ਹੁੰਦਾ ਸਰਾਸੀ ਮੁਕਤੀ ਨਹੀਂ ਹੁੰਦੀ। ਸ਼ਾਸਤਰ ਦਾ ਵਿਧਾਨ ਹੈ, ਪੈਂਗਲ ਉਪਨਿਸ਼ਦ ਦੇ ਵਿੱਚ ਇੱਕ ਸ਼ਬਦੀ ਆਉਂਦੀ ਹੈ, ਕਹਿੰਦੇ ਰਿਤੇ ਗਿਆਨਾਤ ਨਾ ਮੁਕਤੀ, ਜਿੰਨੀ ਦੇਰ ਤੱਕ ਹਿਰਦਾ ਗਿਆਨ ਤੋਂ ਖਾਲੀ ਹੈ ਮੁਕਤੀ ਨਹੀਂ ਹੈ। ਰਿਤੇ ਗਿਆਨਾਤ ਨਾ ਮੁਕਤੀ ਨਾ ਅੰਨਿਆ ਪੰਥ ਹੈ ਵਿਦਿਆ ਦੇ, ਕੋਈ ਰਾਹ ਚੱਲ ਪਏ ਕਰਮ ਕਾਂਡ ਦਾ ਪਾਸ਼ਨ ਦਾ ਮੁਕਤੀ ਨਹੀਂ ਹੁੰਦੀ। ਜਦੋਂ ਨਾਮ ਦਾ ਮੰਨਣ ਕਰੇਗਾ, ਮੰਨੇ ਭਾਵ ਹੈ ਮੋਖ ਦੁਆਰ, ਮੁਕਤੀ ਦਾ ਦੁਆਰ ਕੀ ਹੈ ਗਿਆਨ, ਗਿਆਨ ਪ੍ਰਾਪਤ ਹੋ ਗਿਆ ਤੇ ਗਿਆਨ ਦੇ ਵਿੱਚ ਪ੍ਰਵੇਸ਼ ਹੋ ਕੇ ਇੱਕ ਦਰ ਹੈ, ਮੁਕਤੀ ਦਾ ਦਰਵਾਜ਼ਾ ਹੈ, ਮੁਕਤੀ ਰੂਪੀ ਮੰਦਰ ਚ ਪ੍ਰਵੇਸ਼ ਕਰ ਜਾਏਗਾ, ਸਰੂਪ ਦੀ ਸਿਖਿਆਤਾਕਾਰ ਹੋ ਜਾਊਗੀ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਦਾ ਦਿਨ ਪਰ ਮੁੰਦ ਜਾਣੀ ਮਨਮੁਖੀ, ਮਨ ਦੇ ਆਖੇ ਲੱਗਣ ਵਾਲਾ ਜਿਹੜਾ ਨੂੰ ਮਨਮੁਖ ਕਹਿੰਦੇ ਹਨ, ਗੁਰੂ ਦੇ ਆਖੇ ਲੱਗਣ ਵਾਲਾ ਗੁਰਮੁਖ ਹੈ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਅੱਗੇ ਫਰਮਾਉਂਦੇ ਹਨ ਜੀ
ਹਰ ਪ੍ਰਭ ਚੇਤਨ ਆਇਓ,
ਉਹਨਾਂ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਦੇ ਚੇਤੇ ਨਹੀਂ ਆਉਂਦਾ। ਕੀ ਨਿਸ਼ਾਨੀ ਆ ਕਿ ਉਹਨਾਂ ਦੀ ਨਾਮ ਨਹੀਂ ਚੇਤੇ ਆਉਂਦਾ, ਕਦੇ ਹਰੀ ਪਰਮਾਤਮਾ ਕਦੇ ਉਹਨਾਂ ਨੂੰ ਕਦੇ ਵੀ ਚਿੰਤਾ ਨਹੀਂ ਆਉਂਦਾ। ਮਾਇਆ ਮਨੋਣਾ ਵਿਸਰੇ, ਮਾਇਆ ਕਦੇ ਮਨ ਤੋਂ ਭੁੱਲਦੀ ਨਹੀਂ ਹੈ, ਨਾਮ ਕਦੇ ਚੇਤੇ ਨਹੀਂ ਆਉਂਦਾ। ਤੇ ਇਸ ਤਰ੍ਹਾਂ ਦਾ ਉਹਨਾਂ ਦਾ ਫਰਕ ਹੈ ਭਗਤਾਂ ਦੇ ਸੰਸਾਰੀਆਂ, ਜੋੜ ਕਦੇ ਨਾ ਆਇਆ, ਮੇਲ ਨਹੀਂ ਹੈ, ਬਹੁਤਾ ਫਰਕ ਹੈ।
ਮਨ ਦੂਜਾ ਭਾਉ ਸਹਿਲੰਗ,
ਤੇ ਉਹਨਾਂ ਦੇ ਮਨ ਦੇ ਵਿੱਚ ਦੂਜਾ ਭਾਉ ਕੀ ਹੈ, ਉਹ ਦੂਜੇ ਭਾਉ ਦੇ ਸਹਿਤ ਹੋ ਰਹੇ, ਰਾਗ ਦਵੈਸ਼ ਦੂਆਪਣ ਜਿਹੜਾ ਸਾਸ ਜੀ ਇਹੀ ਦੁਖਦਾਇਕ ਹੈ। ਗੁਰਬਾਣੀ ਚ ਸਾਨੂੰ ਦਿਖਾਇਆ ਤਾਂ ਇਹ ਦੱਸਿਆ ਗਿਆ ਵੀ ਦੂਆ ਭਾਉ ਮੇਟਣਾ, ਹਉ ਹਉ ਮੈਂ ਮੈਂ ਦੂਜਾ ਮੇਟੇ, ਹਉ ਹਉ ਮੈਂ ਮੈਂ ਵਿੱਚੋਂ ਖੋਵੈ ਦੂਜਾ ਮੇਟੇ ਇੱਕੋ ਹੋਵੇ। ਪਰ ਦਵੈਸ਼ ਹੈ ਜਿੰਨਾ ਚਿਰ ਜਾਂਦੀ ਨਹੀਂ ਸਾਸ ਜੀ, ਜਿਸ ਨਰ ਕੀ ਦੁੱਧ ਦਾ ਨਾਜ ਹੈ ਧਰਵੜਾ ਹੈ ਤੇ ਦੇਸ਼ ਜਾਏ। ਤੇ ਦੂਆਪਣ ਕਿਵੇਂ ਮਿਟਦਾ ਹੈ, ਗਿਆਨ ਦੁਆਰਾ ਜੋ ਸਮਝ ਲਿਆ ਜੀ, ਉਹਦੀ ਪ੍ਰਤੱਖ ਜੋਤ ਸਾਰਿਆਂ ਦੇ ਅੰਦਰ ਹੈ। ਘੜ ਘੜ ਮੈਂ ਹਰ ਜੋ ਵਸੈ, ਕਿਹੜਾ ਹਿਰਦਾ ਜਿੱਥੇ ਵਾਹਿਗੁਰੂ ਨਿਰੰਕਾਰ ਦੀ ਸਤ ਚੇਤਨ ਆਨੰਦ ਜੋਤ ਨਹੀਂ ਵਸੀ ਹੋਈ, ਸਾਰਿਆਂ ਸਰੀਰਾਂ ਦੇ ਅੰਦਰ ਹੈ, ਸਰੀਰਾਂ ਤੋਂ ਕੀ ਲੈਣਾ, ਸਰੀਰਾਂ ਦੇ ਸ਼ਕਲਾਂ ਤੋਂ ਕੀ ਲੈਣਾ ਹੈ, ਸਰੀਰਾਂ ਦੇ ਕਰਤੱਵਾਂ ਤੋਂ ਅਸੀਂ ਕੀ ਲੈਣਾ ਹੈ, ਸਰੀਰ ਦੀਆਂ ਜਾਤਾਂ ਤੋਂ ਕੀ ਲੈਣਾ ਹੈ, ਸਰੀਰ ਦੇ ਧਰਮਾਂ ਤੋਂ ਕੀ ਲੈਣਾ ਹੈ, ਕਿਹੜਾ ਧਰਮ ਹੈ ਕਿਹੜੇ ਸਰੀਰ ਦਾ, ਸਾਨੂੰ ਕੀ ਲੈਣ ਦੇਣ ਦਾ। ਪਰ ਸਾਡੀ ਜਿਹੜੀ ਅੰਦਰ ਜੋਤ ਹੈ ਨਿਰੰਕਾਰ ਦੀ, ਉਹੀ ਜੋ ਸਾਰਿਆਂ ਦੇ ਸਰੀਰਾਂ 'ਚ ਹੈ, ਸਾਡਾ ਸੰਬੰਧ ਉਹਦੇ ਨਾਲ ਹੈ ਸੱਚੇ ਤਨਾਂ ਦੇ ਨਾਲ, ਸਾਡਾ ਇਹਨਾਂ ਚੀਜ਼ਾਂ ਨਾਲ ਕੀ ਲੈਣ ਦੇਣਾ, ਇਹ ਇਸਤਰੀ ਹੈ ਪੁਰਸ਼ ਹੈ ਇਹ ਬੱਚਾ, ਇਹਦੇ ਨਾਲ ਕੀ ਲੈਣ ਦੇਣਾ। ਇਹ ਦ੍ਰਿਸ਼ਟੀ ਦਾ ਗਿਆਨ ਕਰਕੇ ਹੈ ਸਾਡੀ, ਜਦੋਂ ਬ੍ਰਹਮਾਕਾਰ ਵਿਰਤੀ ਹੋ ਗਈ ਅੰਦਰ ਵਿਸ਼ੇ ਦੀ ਆਵਾਜ਼ ਨਾਲ, ਜਾ ਕਿਵੇਂ ਜਾਊਗੀ ਸਾਧ ਜੀ, ਜਦੋਂ ਇਸਤਰੀ ਦੇ ਅੰਦਰ ਆਪਣਾ ਨਿਰੰਕਾਰ ਸਰੂਪ ਹੀ ਦਿਸ ਰਿਹਾ ਹੈ, ਤਾਂ ਅੰਦਰ ਗੰਦੀ ਆਵਾਜ਼ ਨਾਲ ਤਾਂ ਬਦਲ ਵੀ ਨਹੀਂ ਜਾਣ ਲੈਣ ਦਾ। ਇਹ ਦੁਖਦ ਹੈ, ਦੂਆਪਣ ਹੈ, ਇਹ ਗੁਰੂ ਦੀ ਕਿਰਪਾ ਦੇ ਨਾਲ ਮਿਟਦਾ ਹੈ।
ਹਮ ਮੈਲ ਭਰੇ ਦੁਹਚਾਰੀਆ,
ਅਸੀਂ ਹਮ ਹੰਗਤਾ ਕਰਕੇ, ਹਮ ਤਾਂ ਫਾਰਸੀ ਦੇ ਤਮਾਮ ਨੂੰ ਵੀ ਕਹਿੰਦੇ ਨੇ, ਤਮਾਮ ਜੀਵ ਜਿਹੜੇ ਨੇ ਹੰਗਤਾ ਕਰਕੇ ਨਾ, ਉਹ ਰਾਗ ਦਵੈਸ ਦੀ ਵਿਸ਼ਿਆਂ ਦੀ ਮੈਲ ਦੇ ਵਿੱਚ ਤੇ ਦੁਰਾਚਾਰੀ ਹੋ ਰਹੇ ਨੇ ਮੈਲ ਕਰਕੇ।
ਹਰ ਰਾਖੀ ਅੰਗ,
ਇਹ ਮੇਰੇ ਵਾਹਿਗੁਰੂ ਰੱਖਿਆ ਕਰਨ ਵਾਲੇ ਹੋ ਕਰਕੇ, ਮੇਰਾ ਪੱਖ ਕਰਕੇ ਨਾ, ਆਪਣੇ ਸਰੂਪ ਦੇ ਵਿੱਚ ਅੰਦਰੋਂ ਸਰੂਪ ਦਾ ਵੀ ਹੁੰਦਾ, ਇਸ ਕਰਕੇ ਮੈਨੂੰ ਕਿਰਪਾ ਕਰਕੇ ਆਪਣੇ ਸਰੂਪ ਦੇ ਚ ਭੇਜਦੇ ਕਰ ਲਓ, ਤੁਸੀਂ ਕਿਰਪਾ ਕਰੋ, ਮੇਰੀ ਸਹਾਇਤਾ ਕਰੋ।
ਗੁਰੇ ਅੰਮ੍ਰਿਤ ਸਰ ਨ ਵਲਾਇਆ,
ਗੁਰੂ ਸਾਹਿਬ ਕਹਿੰਦੇ ਭਾਈ ਤੈਨੂੰ ਪਹਿਲਾਂ ਸ਼ੁੱਧ ਕਰਾਂਗੇ, ਇਹਦਾ ਅਰਥ ਪ੍ਰਤੱਖ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਬਾਤ ਵੀ ਹੈ। ਉਹ ਅੰਤਰੀ ਭਾਵ ਦੇ ਵਿੱਚ ਗੁਰੂ ਸਾਹਿਬ ਨੇ ਨਾਮ ਰੂਪੀ ਸਰੋਵਰ ਦੇ ਅੰਦਰ ਗੁਰਸਿੱਖ ਨੂੰ ਉਹਦਾ ਸਾਸ ਜੀ ਧਿਆਨ ਦੁਆਰਾ ਉਹਨੂੰ ਨਲਾਇਆ, ਨਾਮ ਦੇ ਸਰੋਵਰ ਚ ਨਲਾਇਆ, ਗੁਰ ਅੰਮ੍ਰਿਤਸਰ ਨੂੰ ਵਧਾਇਆ, ਐਨ ਸ਼ੁੱਧ ਕਰ ਦਿੱਤਾ। ਜਦੋਂ ਗੁਰੂ ਸਾਹਿਬ ਨੇ ਨਾਮ ਰੂਪੀ ਤੀਰ ਦੇ ਚ ਤੀਰਥ ਨਾਵੜ ਜਾਓ, ਤੀਰਥ ਨਾਮ ਹੈ, ਪਵਿੱਤਰ ਕਰ ਦਿੱਤਾ ਹੈ।
ਸਭ ਲਾਥੇ ਗਿਟਵਿਖ ਪੰਗ,
ਤੇ ਉਹ ਜਿੰਨਾ ਪੰਗ ਨਾਮ ਚਿੱਕੜ ਦਾ ਹੁੰਦਾ, ਜਿੰਨਾ ਵੀ ਪੰਗ ਮੋਹ ਪਗ ਨਹੀਂ ਚੱਲੇ, ਪੰਗ ਨਾਮ ਸੰਸਕ੍ਰਿਤ ਦੇ ਵਿੱਚ ਨਾ, ਸੰਸਕ੍ਰਿਤ ਦੇ ਘਰਾਣੇ ਤੋਂ ਸ਼ਬਦ ਆਏ ਬਹੁਤ ਸਾਰੇ, ਇਹ ਮੋਹ ਦਾ ਚਿੱਕੜ, ਵਿਸ਼ਿਆਂ ਦਾ ਚਿੱਕੜ, ਜਿਹਦੇ ਵਿੱਚ ਇਹ ਲਿਬੜਿਆ ਹੋਇਆ ਸੀ ਜੀ, ਤੇ ਉਹ ਸ਼ੁੱਧ ਕਰ ਲਾ ਦਿੱਤਾ, ਗੁਰ ਅੰਮ੍ਰਿਤਸਰ ਨੂੰ ਵਧਾਇਆ। ਇਹ ਬੋਲੇ ਜੀ ਪੰਕਤੀ ਰਹਿ ਗਈ ਸਮੇਂ ਅੱਗੇ,
ਸਭ ਲਾਥੇ ਕਿਲ ਵਿੱਚ ਪੰਗ,
ਉਹ ਕਿਲ ਵਿੱਚ ਜਿਹੜਾ ਕਿਲ ਨਿਸ਼ਚੇ ਕਰਕੇ ਵੇਖ ਵਿਓ ਵਰਗੇ ਜਿਹੜੇ ਪਾਪ ਸੀ, ਉਹ ਫਿਰ ਸਾਸ ਜੀ ਲਾਥੇ ਕੀ ਲੈ ਗਏ, ਕੋਈ ਮੈਲ ਦਾ ਕਣ ਬਾਕੀ ਨਹੀਂ ਰਿਹਾ, ਮਹਾਰਾਜ ਸਾਹਿਬ ਨੇ ਫਿਰ ਸ਼ੁੱਧ ਕਰ ਦਿੱਤਾ ਹੈ।
ਹਰ ਦੀਨਾ ਦੀਨ ਦਇਆਲ ਪ੍ਰਭ,
ਹਰੀ ਪਰਮੇਸ਼ਰ ਕੈਸਾ ਹੈ, ਤੇ ਦੀਨ ਜਿਹੜੇ ਯਤੀਮ ਹਨ ਜਿਹਨਾਂ ਦਾ ਕੋਈ ਨਹੀਂ ਹੈ, ਤੇ ਉਹਨਾਂ ਦਾ ਨਾਥ ਹੈ, ਦੀਨਾ ਨਾਥ ਕਹਿੰਦੇ ਨੇ ਉਹਨੂੰ, ਜਿਹੜਾ ਉਹ ਪਰਮੇਸ਼ਰ ਦਾ ਆਪਣਾ ਰਿਸ਼ਤਾ ਜਿਹੜਾ ਨਾ, ਉਹ ਯਤੀਮਾਂ ਗਰੀਬਾਂ ਦੇ ਨੀਚਾ ਅੰਦਰ ਨਹੀਂ ਜਾਂਦੇ, ਜੀਓ ਅੱਤ ਜੀ ਨਾਨਕ ਦਿਨ ਕੇ ਸੰਗ ਸਾਧ, ਬੜਿਆ ਸੁਖਿਆ ਜੀ। ਇਸ ਕਰਕੇ ਤਾਂ ਹੀ ਕਹਿ ਕਹਿੰਦੇ ਹਾਂ, ਉਹ ਸ਼ੋਰ ਦੁਨੀ ਦਾ ਸੁਣ ਕੇ ਇੱਕ ਜੋਗੀ ਪਰਬਤ ਚੜਿਆ, ਉੱਚੇ ਨੀਵੇਂ ਲੰਘ ਪਰਬਤ ਜਾ ਕੰਦਰਾ ਵਿੱਚ ਵੜਿਆ, ਯੋਗੀ ਸੀ ਕੰਦਰਾ ਚੜ ਗਿਆ, ਬਗਲ ਬਾਣੀ ਅਬਲਾ ਚੀਕੀ ਪਰ ਉਸ ਗੱਲ ਨਾ ਗੌਰੀ, ਕਠਨ ਕਠਨ ਤਪੱਸਿਆ, ਕਠਨ ਸਮਾਧੀ ਤਪੱਸਿਆ, ਜਦੋਂ ਉਚੇਰਾ ਚੜਿਆ, ਕਹਿੰਦੇ ਸਾਈ ਦੇ ਦਰ ਬੰਦ ਸੀ ਬੂਹੇ, ਲਿਖਿਆ ਸੀ ਮੁੜ ਜਾ ਤੂੰ, ਉਹ ਕਹਿੰਦੇ ਰੱਬਾ ਤੇਰੇ ਦਰ ਤੇ ਆ ਗਿਆ ਕਿਵੇਂ ਬੁੜਾ ਤੂੰ ਬੂਹਾ ਖੋਲ, ਕਹਿੰਦੇ ਨਹੀਂ, ਕਹਿ ਬੁਜ਼ਦਲ ਹਠੀ ਕਮੀਨੇ ਨਾ ਬੂਹਾ ਕੜਕਾ ਤੂੰ, ਕਹਿੰਦਾ ਕਿਉਂ, ਕਹਿੰਦਾ ਦੀਨਾਂ ਦਾ ਨਾ ਦਰਦ ਵੰਡਾਇਆ, ਦੀਨ ਵੱਧ ਚਾਹੇ ਮਿਲਣਾ, ਮੈਂ ਕਦੇ ਗਰੀਬਾਂ ਦਾ ਕਦੇ ਦੁੱਖ ਨਹੀਂ ਵੰਡਾਇਆ, ਮੈਂ ਤਾਂ ਦੀਨਾਂ ਦਾ ਸੰਬੰਧੀ ਹਾਂ। ਇਸ ਕਰਕੇ ਮਹਾਰਾਜ ਕਿ ਦੀਨਾ ਨਾਥ, ਉਹ ਦੀਨਾ ਦਾ ਨਾਥ ਹੈ, ਸਵਾਮੀ ਮਾਲਕ ਹੈ ਜੀ।
ਸਤ ਸੰਗਤ ਮੇਲ ਹੋ ਸੰਗ,
ਸਤ ਸੰਗਤ ਦੇ ਸੰਗ ਨਾਲ ਮੇਲ ਦਿਓ ਜੀ ਵਾਹਿਗੁਰੂ ਕਿਰਪਾ ਕਰਕੇ।
ਮੇਲ ਸੰਗਤ ਹਰ ਰੰਗ ਪਾਇਆ,
ਸੰਗਤ ਦੇ ਭਾਈ ਦਾ ਭਗਤੀ ਦਾ ਰੰਗ ਬੁੜਾ ਚੜ ਜਾਊਗਾ।
ਜਨ ਨਾਨਕ ਮਨ ਤਨ ਰੰਗ,
ਤੇ ਉਹਨਾਂ ਦਾ ਭਾਈ ਮਨ ਵੀ ਭਗਤੀ ਚ ਤਨ ਵੀ ਭਗਤੀ ਰੰਗ ਐਨ ਰੰਗਿਆ ਜਾਊਗਾ। ਇਹ ਮਜੀਠੀ ਰੰਗ ਸਾਸ ਜੀ, ਇਹ ਰੰਗਾਂ ਦੀ ਵਿਆਖਿਆ ਦੇ ਪ੍ਰਮਾਣ ਦੱਸੇ ਮਹਾਰਾਜ ਨੇ। ਆਓ ਹੁਣ ਟਾਟੀ ਸਿੰਘ ਸਾਹਿਬਾਨਾਂ ਨੇ ਕਿਰਪਾ ਕਰਨੀਆਂ, ਗੁਰੂ ਕਰਦੇ ਸਾਸ ਜੀ, ਇਹਨਾਂ ਨੂੰ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਨਿਵਾਜਿਆ, ਤੇ ਉਹ ਪਰੰਪਰਾ ਢਾਡੀਆਂ ਦੀ ਸ਼ੁਰੂ ਹੋਈ। ਵੈਸੇ ਤਾਂ ਗੁਰੂ ਨਾਨਕ ਦੇਵ ਜੀ ਇਹ ਮਾਣ ਕੀਤਾ ਹੈ ਕਿ ਮੈਂ ਢਾਡੀ ਹਾਂ, ਬੇਅਦ ਸ਼ਬਦ ਨੇ ਸੀ, ਗੁਰੂ ਕਿਰਪਾ ਕਰੇ। ਆਓ ਇੱਥੇ ਸਮਾਪਤੀ ਹੈ ਜੀ, ਤੁਲਾ ਚੁੱਕਾ ਜੀ ਸਾਸ ਸਿੰਘ ਜਮਾ ਕਰਨੀ, ਤੇ ਭਾਵੇਂ ਸੰਪਰਦਾਵਾਂ ਦੇ ਅੰਦਰ ਐਸਾ ਜਿਹੜਾ ਨਿਯਮ ਹੈ, ਤੇ ਸਮਾਪਤੀ ਵੀ ਕਰਨੀ ਮੰਗਲ ਪੜ੍ਹ ਕੇ ਕਰਨੀ ਤੇ ਸ਼ੁਰੂ ਕਰਨਾ ਮੰਗਲ ਕਰਕੇ। ਭਾਈ ਸਾਹਿਬ ਨੂੰ ਬੇਨਤੀ ਕਰਦਾ ਗੁਰੂ ਨਾਨਕ ਦੱਸਣਗੇ, ਮੈਂ ਬਹੁਤ ਤਰੀਕੇ ਦੇ ਨਾਲ ਮੰਗਲ ਸਾਸੀ ਕਰ ਰਿਹਾ ਕਿਉਂਕਿ ਸਮਾਂ ਹੋ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ।